ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਾਈ ਸੱਜ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜਪ ਸਾਧ ਸੰਗ ਰਹਾ ਅਨੇਕ ਪ੍ਰਕਾਰੀ ਵਸਤਰ ਉਡਾਈ ਅਣ ਦਿਨ ਕੀਰਤਨ ਹਰ ਗੁਣ ਗਾਈ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਪਤਿਤ ਪਾਵਨ ਭਗਤ ਵਚਨ ਕਿਰਪਾ ਨਿਧਾਨ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਬਿਰਾਜਮਾਨ ਦੀਨਾ ਬੰਧੂ ਭਗਤ ਵਚਨ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੋਧੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪੰਚਮ ਪਿਤਾ ਜੀ ਦੇ ਪਵਿੱਤਰ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਦੀ ਮੁਬਾਰਕ ਧਰਤੀ ਉੱਪਰ ਜਿਨ੍ਹਾਂ ਬਾਰੇ ਆਪਾਂ ਗੁਰਬਾਣੀ ਵਿੱਚੋਂ ਬਚਨ ਪੜ੍ਹਦੇ ਹਾਂ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਿਆ ਬੱਧ ਪੁਰਖ ਬਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ ਐਸੇ ਦੀਨ ਦਿਆਲ ਸਤਿਗੁਰੂ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਆਪਾਂ ਸਾਰਿਆਂ ਨੇ ਬੈਠ ਕੇ ਜੋ ਗੁਰਦੇਵ ਜੀ ਨੇ ਤ੍ਰਿਪ ਕੇ ਸਮੁੱਚੀ ਮਾਨਵਤਾ ਨੂੰ ਸਰਸ਼ਾਰ ਕਰਦਿਆਂ ਨਿਹਾਲ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਹੁਕਮਨਾਮਾ ਪਵਿੱਤਰ ਸ਼ਬਦ ਸਾਨੂੰ ਅੰਮ੍ਰਿਤ ਵੇਲੇ ਦੇ ਹੁਕਮ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਪਵਿੱਤਰ ਅਸਥਾਨ ਦੀ ਮਰਿਆਦਾ ਦੇ ਮੁਤਾਬਕ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਹਰ ਰੋਜ਼ ਸੰਗਤ ਨਾਲ ਸਾਂਝੀ ਕੀਤੀ ਜਾਂਦੀ ਹੈ। ਤੋ ਅੱਜ ਵੀ ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਵਿਚਾਰ ਨਾਲ ਆਪਾਂ ਜੁੜਨ ਲਈ ਇਸ ਪਵਿੱਤਰ ਅਸਥਾਨ ਤੇ ਸਾਰੇ ਇਕੱਤਰ ਹੋਏ ਹਾਂ। ਦਾਸ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਇਸ ਪਵਿੱਤਰ ਅਸਥਾਨ ਤੇ ਮੈਨੂੰ ਪਹਿਲੀ ਵਾਰ ਤੁਹਾਡੀ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਸਤਿਗੁਰੂ ਜੀ ਦੇ ਪਾਸੋਂ ਇਹ ਦਾਤ ਮੰਗਦਾ ਹਾਂ, ਗੁਰੂ ਸਾਹਿਬ ਕਿਰਪਾ ਕਰੋ, ਆਪਣੇ ਚਰਨਾਂ ਨਾਲ ਸਾਡੀ ਸੁਰਤ ਜੋੜ ਕੇ ਜੋ ਗੁਰਮਤਿ ਦਾ ਗੂੜ ਗਿਆਨ ਹੈ, ਸਾਡੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਲੇ ਤੁਹਾਡੇ ਉਪਦੇਸ਼ ਨੇ, ਜੋ ਤੁਹਾਡੇ ਬਚਨਾਂ ਵਿੱਚੋਂ ਸਾਨੂੰ ਜੀਵਨ ਜਾਚ ਮਿਲਦੀ ਹੈ, ਪੜ੍ਹ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਜੀਵਨ ਜੀਵਨ ਦਾ ਆਨੰਦ ਪ੍ਰਾਪਤ ਹੁੰਦਾ ਤੁਹਾਡੇ ਇਸ ਦਰ ਘਰ ਵਿੱਚ ਆਇਆ। ਅੱਜ ਅਸੀਂ ਤੁਹਾਡੀ ਇਸ ਪਵਿੱਤਰ ਪਾਕ ਬਾਣੀ ਦੀ ਵਿਚਾਰ ਨਾਲ ਸਾਰਿਆਂ ਨੇ ਜੁੜਨਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਆਪ ਕਿਰਪਾ ਕਰਿਓ, ਸੀਸ ਉੱਪਰ ਮੇਰ ਭਰਿਆ ਹੱਥ ਰੱਖ ਕੇ ਸੰਗਤ ਨਾਲ ਗੁਰਮਤ ਸ਼ਬਦਾਂ ਦੀ ਸਾਂਝ ਪਾਉਣ ਦਾ ਸਤਿਗੁਰੂ ਆਪ ਜੀ ਸਬੱਬ ਬਣਾਇਓ, ਕਿਰਪਾ ਕਰਿਓ। ਅੰਮ੍ਰਿਤ ਵੇਲੇ ਦਾ ਬਖਸ਼ਿਆ ਹੁਕਮਨਾਮਾ ਆਪ ਜੀ ਨੇ ਗਿਆਨੀ ਜੀ ਦੀ ਭਾਈ ਸਾਹਿਬ ਦੀ ਰਸਮਾਂ ਤੋਂ ਬੜੇ ਪ੍ਰੇਮ ਨਾਲ ਬੜੇ ਪਾਠ ਦਾ ਸ਼ੁੱਧ ਉਚਾਰਨ ਕਰਕੇ ਉਹਨਾਂ ਨੇ ਸਾਨੂੰ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਰਵਣ ਕਰਾਇਆ। ਆਓ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾ, ਰਸਨਾ ਪਵਿੱਤਰ ਕਰੋ ਤੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ, ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਇਹ ਪੰਚਮ ਪਾਤਸ਼ਾਹ ਬਾਣੀ ਕੇ ਬੋਹਤ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ 684 ਪਵਿੱਤਰ ਅੰਗ ਤੇ ਇਹ ਸ਼ਬਦ ਸੁਸ਼ੋਭਿਤ ਹੈ। ਇਸ ਸ਼ਬਦ ਦੀ ਜੋ ਸਤਿਗੁਰੂ ਜੀ ਨੇ ਰਹਾਓ ਦੀਆਂ ਤੁਕਾਂ ਵਿੱਚ ਸਾਨੂੰ ਬਚਨ ਸਮਝਾਏ ਨੇ ਤੇ ਬਾਕੀ ਸਾਰੇ ਸ਼ਬਦ ਵਿੱਚ ਵੱਖ ਵੱਖ ਉਦਾਹਰਨਾਂ ਦਿੱਤੀਆਂ, ਅੱਜ ਦਾ ਜੋ ਮੇਨ ਸ਼ਹਿਕ ਹੁਕਮਨਾਮੇ ਦੇ ਰਹਾਓ ਦੀਆਂ ਤੁਕਾਂ ਦੇ ਪਵਿੱਤਰ ਸ਼ਬਦ ਨੇ, ਇਹਨਾਂ ਪਾਵਨ ਬਚਨਾਂ ਵਿੱਚ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਦਾ ਨਾਮ ਸਾਧ ਸੰਗਤ ਵਿੱਚ ਜੁੜ ਕੇ ਗਾਇਨ ਕਰਨਾ ਹੈ, ਅਕਾਲ ਪੁਰਖ ਦੀ ਵਡਿਆਈ ਕਰਨੀ, ਉਸਤਤ ਗਾਇਨ ਕਰਨੀ, ਸਿਫਤ ਸਲਾਹ ਕਰਨੀ, ਜਿਹੜੇ ਲੋਕ ਸੰਗਤ ਵਿੱਚ ਜੁੜ ਕੇ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਨੇ, ਅਸਲ ਵਿੱਚ ਇਹੋ ਹੀ ਅਸਲੀ ਜੀਵਨ ਹੈ ਤੇ ਅਸਲ ਵਿੱਚ ਇਹੋ ਹੀ ਅਸਲ ਜ਼ਿੰਦਗੀ ਹੈ। ਕਿਉਂਕਿ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਕੀ ਹੈ? ਪਰਮਾਤਮਾ ਨਾਲ ਜੁੜਨਾ ਤੇ ਸਾਧ ਸੰਗਤ ਵਿੱਚ ਜੁੜ ਕੇ ਜਦੋਂ ਅਸੀਂ ਉਸ ਨਿਰੰਕਾਰ ਦੇ ਗੁਣ ਗਾਇਨ ਕਰਦੇ ਹਾਂ ਤੇ ਸਾਡਾ ਜੀਵਨ ਵੀ ਸਫਲ ਹੋ ਜਾਂਦਾ ਤੇ ਸਾਡੀ ਜ਼ਿੰਦਗੀ ਦੇ ਸਵਾਸ ਵੀ ਸਫਲ ਹੋ ਜਾਂਦੇ ਨੇ। ਕਿਉਂਕਿ ਜੀਵਨ ਸਫਲ ਬਣਾਉਣਾ ਹੀ ਸਾਡਾ ਮੁੱਖ ਪ੍ਰਯੋਜਨ ਹੈ। ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਸਾਡੇ ਉੱਤੇ ਕਿਰਪਾ ਕੀਤੀ, ਹੋਰ ਪਾਵਨ ਰਾਹੀਂ ਸਾਨੂੰ ਸਮਝਾਉਂਦੇ ਨੇ। ਕਹਿਣ ਲੱਗੇ ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਇਹ ਆਪਾਂ ਅਕਸਰ ਹਰ ਰੋਜ਼ ਸੋਦਰ ਦੀ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਹਜ਼ੂਰ ਸੁਚੇਤ ਕਰਦਿਆਂ ਕਹਿਣ ਲੱਗੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਅਸਲ ਜੀਵਨ ਦਾ ਪ੍ਰਯੋਜਨ ਕੀ ਹੈ, ਮੁੱਖ ਮਕਸਦ ਕੀ ਹੈ ਕਿ ਸਾਧ ਸੰਗਤ ਵਿੱਚ ਜੁੜ ਕੇ ਪਰਮਾਤਮਾ ਦੇ ਗੁਣ ਗਾਇਨ ਕਰਨੇ, ਉਸਦੀ ਸਿਫਤ ਸਲਾਹ ਕਰਨੀ। ਜਿਹੜੇ ਵੀ ਸਾਧ ਸੰਗਤ ਵਿੱਚ ਜੁੜ ਕੇ ਉਸ ਨਿਰੰਕਾਰ ਦੇ ਗੁਣ ਗਾਇਨ ਕਰਦੇ ਨੇ, ਹਜ਼ੂਰ ਬਾਣੀ ਵਿੱਚ ਕਹਿੰਦੇ ਗੁਣ ਕਹੇ ਗੁਣੀ ਸਮਾਵਣਿਆ, ਕਿਉਂਕਿ ਗੁਣ ਕਹਿਣ ਵਾਲੇ ਇੱਕ ਦਿਨ ਉਸ ਗੁਣੀ ਵਿੱਚ ਅਭੇਦ ਹੋ ਜਾਂਦੇ ਨੇ। ਜਿਵੇਂ ਅਸੀਂ ਪਾਵਨ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ ਕਿ ਬੰਦਗੀ ਕਰਨ ਵਾਲੇ ਪਰਮਾਤਮਾ ਦਾ ਰੂਪ ਬਣ ਜਾਂਦੇ ਨੇ, ਨਿਰੰਕਾਰ ਦੀ ਸਿਫਤ ਸਲਾਹ ਕਰਨ ਵਾਲੇ ਇੱਕ ਦਿਨ ਉਸਦਾ ਰੂਪ ਬਣ ਜਾਂਦੇ ਨੇ। ਤੇ ਸਾਡੇ ਜੀਵਨ ਦਾ ਪ੍ਰਯੋਜਨ ਇਹੋ ਹੀ ਹੈ ਕਿ ਭਾਈ ਸਾਨੂੰ ਮਨੁੱਖਾ ਦੇਹ ਮਿਲੀ ਹੈ, ਇਹ ਤੈਨੂੰ ਗੋਬਿੰਦ ਮਿਲਣ ਵਾਸਤੇ ਇੱਕ ਵਾਰੀ ਮਿਲੀ ਹੈ, ਬਾਕੀ ਤੇਰੇ ਕੰਮ ਦੁਨੀਆ ਤੌਰ ਤੇ ਠੀਕ ਹੈ, ਕਿਰਤ ਕਰਨੀ ਬਾਕੀ ਕੰਮ ਠੀਕ ਨੇ, ਪਰ ਅਸਲ ਜਿਹੜਾ ਜ਼ਿੰਦਗੀ ਦਾ ਕਾਰਜ ਹੈ ਨਾ, ਉਹ ਗੁਰੂ ਨੂੰ ਮਿਲ ਕੇ ਤੂੰ ਸਵਾਰ, ਕਿਉਂਕਿ ਜਿਸ ਮਕਸਦ ਲਈ ਤੂੰ ਆਇਆ ਉਹ ਗੁਰੂ ਨਾਲ ਮਿਲ ਕੇ ਹੀ ਜ਼ਿੰਦਗੀ ਦਾ ਤੇਰਾ ਅਹਿਮ ਕਾਰਜ ਰਾਸ ਹੋ ਸਕਦਾ। ਅਸੀਂ ਸੋਹਲਾ ਸਾਹਿਬ ਦੀ ਪਵਿੱਤਰ ਬਾਣੀ ਵਿੱਚੋਂ ਵੀ ਪੜ੍ਹਦੇ ਹਾਂ, ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਵਾਗ ਕਹਿ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਬ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਜ਼ਿੰਦਗੀ ਦੇ ਦਿਨ ਪ੍ਰਤੀ ਦਿਨ ਸਾਡੇ ਸਵਾਸ ਘਟਦੇ ਜਾ ਰਹੇ ਨੇ, ਇਹ ਭਾਈ ਜਿਹੜਾ ਤੇਰੇ ਜੀਵਨ ਦਾ ਅਸਲ ਪ੍ਰਯੋਜਨ ਹੈ ਉਹ ਗੁਰੂ ਨੂੰ ਮਿਲ ਕੇ ਆਪਣਾ ਅਸਲ ਕਾਰਜ ਰਾਸ ਕਰ, ਉਹ ਕਿਹੜਾ ਹੈ? ਹਜ਼ੂਰ ਕਹਿਣ ਲੱਗੇ, ਜਾਗੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਇਹ ਹੀ ਸਾਡਾ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਹੈ, ਜਿਹਨੂੰ ਆਪਾਂ ਫਿਰ ਘਰ ਵੀ ਕਹਿੰਦੇ ਹਾਂ। ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਤੇ ਸਤਿਗੁਰੂ ਕਹਿਣ ਲੱਗੇ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਸਹਿਜ ਅਵਸਥਾ ਦੁਆਰਾ ਤੈਨੂੰ ਨਿੱਜ ਘਰ ਦੀ ਪ੍ਰਾਪਤੀ ਹੋ ਜਾਏਗੀ, ਹਰ ਗੁਰ ਤੇ ਮਨੇ ਬਸੇਰਾ। ਇਸ ਕਰਕੇ ਭਾਈ ਜਿਹੜਾ ਤੇਰੀ ਜ਼ਿੰਦਗੀ ਦਾ ਅਹਿਮ ਕਾਰਜ ਹੈ ਨਾ, ਇਹਨੂੰ ਰਾਸ ਕਰਨ ਵਾਸਤੇ ਉਚੇਚਾ ਧਿਆਨ ਦੇ, ਇਹ ਕਾਰਜ ਤੇਰਾ ਗੁਰੂ ਤੋਂ ਬਿਨਾਂ, ਗੁਰੂ ਦੇ ਮਿਲਾਪ ਤੋਂ ਬਿਨਾਂ ਅਸੰਭਵ ਹੈ, ਇਹ ਗੁਰੂ ਦੇ ਮਿਲਾਪ ਨਾਲ ਹੀ ਤੇਰਾ ਕਾਰਜ ਰਾਸ ਹੋ ਸਕਦਾ। ਕਿਉਂਕਿ ਜ਼ਿੰਦਗੀ ਨੂੰ ਸਫਲ ਬਣਾਉਣਾ, ਉਂਝ ਤੇ ਸਾਰੇ ਲੋਕ ਜ਼ਿੰਦਗੀ ਜੀ ਰਹੇ ਨੇ, ਕਈ ਵੱਡੇ ਵੱਡੇ ਅਮੀਰ ਬੰਦੇ ਵੀ ਝੋੜਿਆਂ ਵਿੱਚ ਨੇ, ਕਈ ਝੁਰਦੇ ਨੇ, ਬੜੇ ਸੁੱਖ ਨੇ, ਦੁਨੀਆ ਦੇ ਧਨ ਪਦਾਰਥ ਦੀ ਕਮੀ ਨਹੀਂ, ਪਰ ਆਪਣੇ ਜੀਵਨ ਵੱਲੋਂ ਕਈ ਨਿਰਾਸ਼ ਨੇ। ਅਸੀਂ ਇਤਿਹਾਸ ਵਿੱਚੋਂ ਵੀ ਬਚਨ ਪੜ੍ਹਦੇ ਹਾਂ ਵੀ ਜਿਨ੍ਹਾਂ ਦਾ ਜਨਮ ਸਫਲ ਹੈ ਉਹਨਾਂ ਨੂੰ ਕਦੀ ਜ਼ਿੰਦਗੀ 'ਚ ਝੋੜਾ ਨਹੀਂ ਲੱਗਦਾ, ਉਹ ਝੁਰਦੇ ਨਹੀਂ ਹੈ। ਉਹਨਾਂ ਉੱਤੇ ਜਿਹੜਾ ਖੇੜਾ ਹੈ ਨਾ, ਭਗਤੀ ਦਾ ਰਸ, ਭਗਤੀ ਦਾ ਰੰਗ ਸਦਾ ਬਣਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਜਿਹੜਾ ਭਗਤੀ ਦਾ ਪ੍ਰਭੂ ਦੀ ਸਿਫਤ ਸਲਾਹ ਦਾ ਰੰਗ ਚੜ੍ਹਦਾ, ਉਹ ਰੰਗ ਕਦੀ ਬਦਲਦਾ ਨਹੀਂ, ਕਦੀ ਫਿੱਕਾ ਨਹੀਂ ਪੈਂਦਾ, ਉਹ ਤੇ ਦਿਨ ਦਿਨ ਚੜ੍ਹੇ ਸਵਾਇਆ ਨਾਨਕ ਹੋਤ ਨਾ ਘਾਟ। ਉਹ ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤੈਨੂੰ ਭਿੰਨਾ, ਜਨ ਨਾਨਕ ਮੁਸਕ ਚੁਕੋਲਿਆ, ਸਭ ਜਨਮ ਧਨ ਧੰਨਾ। ਗੁਰੂ ਸਾਹਿਬ ਕਹਿੰਦੇ ਜਿਹੜਾ ਗੂੜਾ ਰੰਗ ਹੈ ਨਾ, ਗਿਆਨ ਦਾ, ਗੁਰੂ ਦੀ ਕਿਰਪਾ ਦਾ ਗੂੜਾ ਰੰਗ, ਉਹ ਫਿਰ ਮਨੁੱਖ ਦੇ ਜੀਵਨ ਉੱਤੇ ਚੜ੍ਹਦਾ ਜਾਂਦਾ ਤੇ ਉਹ ਰੰਗ ਕਦੀ ਫਿੱਕਾ ਨਹੀਂ ਪੈਂਦਾ। ਲਾਲ ਰੰਗ ਪਿਸਕੋ ਲੱਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਪਰਮਾਤਮਾ ਦੇ ਨਾਮ ਦਾ ਰੰਗ ਦਿਨੋ ਦਿਨ ਗੂੜਾ ਹੁੰਦਾ ਜਾਏਗਾ, ਕਦੀ ਉਸਨੂੰ ਉਹ ਫਿੱਕਾ ਨਹੀਂ ਪੈਂਦਾ। ਅੱਜ ਦਾ ਸਾਡਾ ਵਿਸ਼ਾ ਵੀ ਜੀਵਨ ਸਫਲ ਕਿਵੇਂ ਹੋ ਸਕਦਾ, ਕਿਉਂਕਿ ਜੀਵਨ ਦੀ ਸਫਲਤਾ ਲਈ ਆਪਾਂ ਇਤਿਹਾਸ ਵਿੱਚੋਂ ਵੀ ਪੜ੍ਹਦੇ ਹਾਂ, ਕਈ ਲੋਕ ਆਪਣਾ ਘਰ ਬਾਰ ਛੱਡ ਕੇ ਜੰਗਲਾਂ ਨੂੰ ਤੁਰ ਪਏ ਕਿ ਸ਼ਾਇਦ ਪਰਿਵਾਰ ਵਿੱਚ ਰਿਹਾ ਮਨ ਨਿਰਮਲ ਨਾ ਹੋ ਸਕੇ ਜਾਂ ਜੀਵਨ ਸਫਲ ਨਾ ਹੋ ਸਕੇ। ਸਤਿਗੁਰੂ ਨੇ ਸਾਡੀ ਅਗਵਾਈ ਕਰਦਿਆਂ ਕਿਹਾ ਕਿ ਤੂੰ ਘਰ ਬਾਰੀ ਬਣ ਕੇ ਗ੍ਰਿਸਤ ਵਿੱਚ ਰਹਿ ਕੇ ਕਿਰਤ ਕਰਕੇ ਨਾਮ ਜਪਣਾ ਵੰਡ ਕੇ ਛਕਣਾ ਦਾ ਜੋ ਸਿਧਾਂਤ ਦਿੱਤਾ। ਕਹਿਣ ਲੱਗੇ ਭਾਈ ਤੂੰ ਘਰ ਵਿੱਚ ਰਹਿ ਕੇ ਵੀ ਆਪਣਾ ਜੀਵਨ ਸਫਲ ਬਣਾ ਸਕਦਾ। ਆਪਾਂ ਕੱਲ ਵੀ ਇੱਕ ਬਚਨ ਭਾਈ ਸਾਹਿਬ ਨੇ ਵਿਚਾਰਿਆ ਸੀ ਕਿ ਗੁਰੂ ਮਹਾਰਾਜ ਨੇ ਹਰ ਇੱਕ ਸਿੱਖ ਨੂੰ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਇਆ। ਸਾਡੇ ਵਿੱਚ ਸਤਿਗੁਰੂ ਨੇ ਸੰਤ ਵਾਲੇ ਗੁਣ ਵੀ ਭਰੇ ਤੇ ਸਿਪਾਹੀ ਵਾਲੇ ਵੀ, ਕਿਉਂਕਿ ਸਿੱਖ ਜਿੰਨਾ ਚਿਰ ਸੰਤ ਤੇ ਸਿਪਾਹੀ ਨਹੀਂ ਬਣਦਾ ਉਨਾ ਚਿਰ ਸਾਡਾ ਜੀਵਨ ਸਫਲ ਨਹੀਂ ਹੋ ਸਕਦਾ। ਤੇ ਜੀਵਨ ਦੀ ਸਫਲਤਾ ਦਾ ਸੋਮਾ ਕਿਹੜਾ ਹੈ, ਕਿਉਂਕਿ ਜੀਵਨ ਦੀ ਸਫਲਤਾ ਦਾ ਸੋਮਾ ਸਾਧ ਸੰਗਤ ਹੈ ਜਿੱਥੇ ਆਪ ਜੀ ਆਣ ਕੇ ਸਜੇ ਹੋਏ ਹੋ। ਹਜ਼ੂਰ ਬਾਣੀ ਵਿੱਚ ਵੀ ਕਹਿੰਦੇ ਨੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੰਗਤ ਹੀ ਜੀਵਨ ਸਫਲ ਦਾ ਸੋਮਾ। ਜੇ ਰੋਜ਼ ਰੋਜ਼ ਬਾਰ ਬਾਰ ਸੰਗਤ ਕਰਾਂਗੇ, ਇਸ ਸੰਗਤ ਵਿੱਚ ਆਣ ਕੇ ਸਾਡੇ ਅੰਦਰ ਦੀ ਸ਼ੁੱਧਤਾ ਬਣਦੀ ਹੈ। ਜਿਉਂ ਜਿਉਂ ਅੰਦਰ ਸ਼ੁੱਧ ਹੋਏਗਾ ਤਿਉਂ ਤਿਉਂ ਪ੍ਰਭੂ ਦਾ ਨਾਮ ਟਿਕਦਾ ਹੈ, ਤੇ ਜਿਉਂ ਜਿਉਂ ਅੰਦਰ ਨਾਮ ਦੀ ਬਰਕਤ ਆਏਗੀ ਤਿਉਂ ਤਿਉਂ ਸਾਡਾ ਜੀਵਨ ਸਫਲ ਹੋਵੇਗਾ। ਇੱਕ ਤੁਹਾਨੂੰ ਹੋਰ ਬੇਨਤੀ ਕਰਕੇ ਫਿਰ ਅਸੀਂ ਸ਼ਬਦ ਦੀਆਂ ਆਰੰਭ ਵਾਲੀਆਂ ਤੁਕਾਂ, ਕਿਉਂਕਿ ਅੱਜ ਦਾ ਵਿਸ਼ਾ ਹੀ ਜੀਵਨ ਸਫਲ ਦਾ ਵਿਸ਼ਾ ਹੈ ਵੀ ਇਹਦਾ ਸੋਮਾ ਸਾਧ ਸੰਗਤ ਹੈ। ਤੇ ਜਦੋਂ ਜੀਵਨ ਸਫਲ ਹੋ ਜਾਂਦਾ, ਜੀਵਨ ਉੱਚਾ ਹੋ ਜਾਂਦਾ ਹੈ, ਉੱਚਿਆਂ ਦੇ ਨਾਲ ਸਾਡੀ ਅੰਦਰ ਦੇ ਬਲਬਲੇ ਜੁੜ ਜਾਂਦੇ ਨੇ, ਫਿਰ ਦੁਨੀਆਂ ਦੇ ਵਿੱਚ ਕੋਈ ਬੰਦਾ ਧਰਮ ਦੇ ਰਸਤੇ ਵਿੱਚ ਰੁਕਾਵਟ ਨਹੀਂ ਪਾ ਸਕਦਾ। ਆਪਾਂ ਇੱਕ ਬਚਨ ਗੁਰੂ ਨਾਨਕ ਸਾਹਿਬ ਦਾ ਪੜ੍ਹਦੇ ਹਾਂ, ਕਰਮ ਮਿਲੇ ਨਾ ਹੀ ਠਾਕ ਰਹਾਈਆ। ਜਦੋਂ ਵਾਹਿਗੁਰੂ ਦੀ ਭਗਤੀ ਦੀ ਬਖਸ਼ਿਸ਼ ਮਿਲ ਜਾਏ, ਉਸ ਬਖਸ਼ਿਸ਼ ਵਿੱਚ ਕੋਈ ਰੋਕ ਨਹੀਂ ਪਾ ਸਕਦਾ, ਬੰਨਾ ਨਹੀਂ ਪਾ ਸਕਦਾ। ਬਖਸ਼ਿਸ਼ ਵਾਲੇ ਦੇ ਰਸਤੇ ਵਿੱਚ ਕੋਈ ਦੁਨੀਆਂ ਦਾ ਬੰਦਾ ਰੋਕ ਨਹੀਂ ਪਾ ਸਕਦਾ। ਸਤਿਗੁਰੂ ਜੀ ਨੇ ਸਾਨੂੰ ਜੀਵਨ ਸਫਲ ਬਣਾਉਣ ਦਾ ਸੋਮਾ ਦੱਸਿਆ ਸਾਧ ਸੰਗਤ। ਤੇ ਜਦੋਂ ਜੀਵਨ ਸਫਲ ਹੁੰਦਾ ਹੈ, ਕਿੰਨੀਆਂ ਕੁ ਰਹਿਮਤਾਂ ਵਰਤ ਜਾਂਦੀਆਂ, ਫਿਰ ਬੰਦਾ ਦੁਨੀਆਦਾਰੀ ਦੀ ਪਰਵਾਹ ਨਾ ਕਰਕੇ ਇੱਕ ਨਿਰੰਕਾਰ ਦਾ ਹੀ ਪਿਆਰਾ ਬਣ ਜਾਂਦਾ ਹੈ। ਜੀਵਨ ਸਫਲ ਦੀ ਬੇਨਤੀ ਕਰਾਂ, ਦਸਮ ਪਾਤਸ਼ਾਹ ਕਲਗੀ ਧਰ ਪਿਤਾ ਬਾਜਾਂ ਵਾਲੇ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਤਿਗੁਰੂ ਜਦੋਂ ਰਾਜਸਥਾਨ ਦੀ ਧਰਤੀ ਪੁਸ਼ਕਰ ਗਏ ਤੇ ਬਹਾਦਰ ਬਾਦਸ਼ਾਹ ਵੀ ਨਾਲ ਸੀ, ਬਹਾਦਰ ਸ਼ਾਹ, ਉੱਥੋਂ ਦੇ ਲੋਕ ਆਏ, ਕਹਿਣ ਲੱਗੇ ਬਾਦਸ਼ਾਹ ਨੂੰ ਕਹਿਣ ਲੱਗੇ ਵੀ ਤੁਹਾਡੇ ਸਿੱਖਿਅਤ ਸਿਪਾਹੀ ਤੁਹਾਡੇ ਨਾਲ ਨੇ, ਇੱਥੇ ਸਥਾਨਕ ਲੋਕਾਂ ਨੂੰ ਇੱਕ ਖੂੰਖਾਰ ਜਾਨਵਰ ਸ਼ੇਰ ਬੜਾ ਤੰਗ ਕਰਦਾ ਹੈ ਤੇ ਸਾਡਾ ਜੀਉਣਾ ਬੜਾ ਔਖਾ ਹੈ, ਤੇ ਜੇ ਤੁਹਾਡਾ ਸਿੱਖਿਅਤ ਸਿਪਾਹੀ ਕੋਈ ਸ਼ੇਰ ਨੂੰ ਮਾਰ ਦੇਵੇ ਤੇ ਸਾਡੇ ਜ਼ਿੰਦਗੀ ਦੇ ਦਿਨ ਜਿਹੜੇ ਸੌਖੇ ਲੰਘ ਜਾਣਗੇ। ਬਾਦਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਕਿਉਂਕਿ ਰਾਜਨੀਤਿਕ ਹੈ ਨਾ, ਉਹ ਆਪਣੇ ਪੱਧਰ ਦੀ ਸੋਚਣੀ ਸੋਚਦਾ ਹੈ ਵੀ ਦਸਮ ਪਿਤਾ ਦੇ ਸਾਹਮਣੇ ਮੇਰੀ ਸ਼ਾਨ ਵੀ ਫਿੱਕੀ ਪੈਂਦੀ ਹੈ, ਤੇ ਚਲੋ ਜੇ ਦਸਮ ਪਾਤਸ਼ਾਹ ਸ਼ੇਰ ਦਾ ਸ਼ਿਕਾਰ ਕਰ ਦਿੰਦੇ ਵਾਹ ਭਲਾ, ਜੇ ਨਹੀਂ ਤੇ ਇਹਨਾਂ ਦਾ ਸ਼ੇਰ ਸ਼ਿਕਾਰ ਕਰ ਦੇਵੇਗਾ, ਮੇਰਾ ਰਸਤਾ ਸਾਫ਼ ਹੋ ਜਾਏਗਾ। ਸਤਿਗੁਰੂ ਕਹਿਣ ਲੱਗੇ ਸਾਨੂੰ ਪ੍ਰਵਾਨ, ਅਸੀਂ ਸ਼ੇਰ ਦਾ ਸ਼ਿਕਾਰ ਕਰ ਲਈ ਜਾਵਾਂਗੇ, ਮੈਂ ਸਫਲ ਜੀਵਨ ਦੀ ਤੁਹਾਨੂੰ ਬੇਨਤੀ ਕਰ ਰਿਹਾ। ਉਹਨਾਂ ਦਾ ਇੱਕ ਸਿੱਖ ਭਾਈ ਰੋਸ਼ਨ ਸਿੰਘ ਕਰਕੇ ਉਸਦਾ ਨਾਮ ਇਤਿਹਾਸ ਨੇ ਬਿਆਨ ਕੀਤਾ। ਉਸਨੇ ਗੁਰੂ ਕਲਗੀਧਰ ਪਿਤਾ ਦੇ ਸਾਹਮਣੇ ਖੜ ਕੇ ਦੋਵੇਂ ਹੱਥ ਜੋੜ ਕੇ ਜੋ ਮਰਿਆਦਾ ਹੁੰਦੀ ਗੁਰੂ ਦੇ ਚਰਨਾਂ 'ਚ ਬੇਨਤੀ ਕਰਨ ਦੀ ਕਹਿਣ ਲੱਗਾ, ਦਾਤਾ ਜੇ ਤੁਸੀਂ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਤੇ ਬਾਦਸ਼ਾਹ ਦਾ ਮਨ ਪਤੀਜਣਾ ਨਹੀਂ, ਉਹਨੇ ਸੋਚਣਾ ਰੂਹਾਨੀ ਕਰਾਮਾਤ ਨਾਲ ਇਹ ਕਾਰਜ ਕਰ ਦਿੱਤਾ, ਇਹਨੇ ਫਿਰ ਵੀ ਸ਼ੰਕਾਵਾਦੀ ਰਹਿਣਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਜੇ ਆਪਣੇ ਸਿੱਖ ਦੀ ਪਿੱਠ ਥਾਪੜ ਦਿਓ, ਜੇ ਆਪਣੇ ਸਿੱਖ ਦੇ ਸਿਰ ਤੇ ਹੱਥ ਰੱਖ ਦਿਓ ਤੇ ਮੈਂ ਬਾਦਸ਼ਾਹ ਨੂੰ ਇਹ ਦੱਸਣਾ ਚਾਹੁੰਦਾ ਗੁਰੂ ਤੇ ਸਮਰੱਥ ਹੈ। ਗੁਰੂ ਘਰ ਦੀ ਸੰਗਤ ਕਰਨ ਵਾਲੇ ਸਿੱਖ ਵਿੱਚ ਕਿੰਨੀ ਵੱਡੀ ਬਰਕਤ ਆ ਜਾਂਦੀ ਹੈ, ਉਹ ਕਿੰਨੀ ਬਰਕਤ ਨਾਲ ਨਿਹਾਲ ਹੋ ਜਾਂਦਾ ਹੈ। ਦਸਮ ਪਾਤਸ਼ਾਹ ਨੇ ਸੀਸ ਉੱਤੇ ਹੱਥ ਰੱਖ ਦਿੱਤਾ, ਕਹਿਣ ਲੱਗੇ ਜਾਓ ਭਾਈ ਰੋਸ਼ਨ ਸਿੰਘ, ਜਾ ਕੇ ਸ਼ੇਰ ਦਾ ਸ਼ਿਕਾਰ ਕਰਕੇ ਆਓ। ਭਾਈ ਸਾਹਿਬ ਗਏ ਤੇ ਸ਼ੇਰ ਦਾ ਸ਼ਿਕਾਰ ਕਰਕੇ ਜਦੋਂ ਵਾਪਸ ਆਏ, ਬਹਾਦਰ ਸ਼ਾਹ ਦੀ ਸਭਾ ਲੱਗੀ ਸੀ, ਉਹ ਵਿੱਚ ਬੈਠਾ ਹੈ। ਉਹਦੇ ਆਦਮੀਆਂ ਨੇ ਦੱਸਿਆ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਸ਼ੇਰ ਦਾ ਸ਼ਿਕਾਰ ਕਰਕੇ ਬੜਾ ਵੱਡਾ ਕਾਰਜ ਕਰਕੇ ਆਇਆ। ਤੇ ਬਾਦਸ਼ਾਹ ਕਹਿਣ ਲੱਗਾ ਵੀ ਭਾਈ ਰੋਸ਼ਨ ਸਿੰਘ ਦਾ ਝੋਲੀ ਫੈਲਾ, ਮੈਂ ਤੇਰੀ ਝੋਲੀ ਵਿੱਚ ਇਨਾਮ ਪਾਉਣਾ, ਮੋਹਰਾਂ ਪਾ ਕੇ ਤੇਰਾ ਸਨਮਾਨ ਕਰਨਾ ਹੈ ਤੇ ਜਿਨ੍ਹਾਂ ਦਾ ਜੀਵਨ ਸਫਲ ਹੋ ਜਾਂਦਾ ਉਹ ਆਪਣੀ ਝੋਲੀ ਵਿੱਚ ਗੁਰੂ ਦੀ ਰਹਿਮਤ ਤੋਂ ਬਗੈਰ ਕਿਸੇ ਦਾ ਸਨਮਾਨ ਨਹੀਂ ਪ੍ਰਾਪਤ ਕਰਦੇ, ਉਹ ਕਿਸੇ ਦੇ ਸਨਮਾਨ ਦੀ ਪਰਵਾਹ ਨਹੀਂ ਕਰਦੇ, ਹੇਤ ਜਾਣਦੇ ਨੇ। ਤੇ ਭਾਈ ਰੋਸ਼ਨ ਸਿੰਘ ਨੇ ਵੇਖੋ ਬਾਦਸ਼ਾਹ ਦੇ ਲੋਕ ਅੱਗੇ ਲਿਲਕੜੀਆਂ ਕੱਢਦੇ ਨੇ ਵੀ ਸਾਨੂੰ ਸਨਮਾਨ ਮਿਲੇ, ਸਾਨੂੰ ਸਨਮਾਨ ਮਿਲੇ। ਤੇ ਗੁਰੂ ਕਲਗੀਧਰ ਦੀ ਕਿਰਪਾ ਦਾ ਪਾਤਰ ਜਿਸ ਦਾ ਜੀਵਨ ਸਫਲ ਸਾਧ ਸੰਗਤ ਵਿੱਚ ਹੋਇਆ, ਉਸਨੇ ਕਿਹਾ ਬਾਦਸ਼ਾਹ ਇਹ ਜਿਹੜੀ ਝੋਲੀ ਹੈ ਨਾ ਮੇਰੀ, ਇਹ ਗੁਰੂ ਦੀ ਕਿਰਪਾ ਦੀ ਮੈਂ ਪਾਤਰ ਬਣ ਕੇ ਝੋਲੀ ਦੁਨਿਆਵੀ ਸੁੱਖਾਂ ਨਾਲ ਵੀ ਤੇ ਨਿਰੰਕਾਰੀ ਸੁੱਖਾਂ ਨਾਲ ਵੀ ਭਰੀ ਹੈ, ਮੇਰੀ ਇਸ ਝੋਲੀ ਵਿੱਚ ਕਿਸੇ ਦੁਨਿਆਵੀ ਬਾਦਸ਼ਾਹ ਦਾ ਸਨਮਾਨ ਨਹੀਂ ਪੈ ਸਕਦਾ। ਇੱਥੇ ਗੁਰੂ ਕਲਗੀਧਰ ਦੀਆਂ ਮਿਹਰਾਂ ਪਈਆਂ ਨੇ, ਰਹਿਮਤਾਂ ਪਈਆਂ, ਜਿਨ੍ਹਾਂ ਦਾ ਜੀਵਨ ਗੁਰਮੁਖੋ ਸਫਲ ਹੈ। ਜੀਵਨਾ ਹਰ ਜੀਵਨਾ, ਅਸਲ ਜੀਵਨ ਉਹ ਹੀ ਸਫਲ ਹੈ, ਅਸਲ ਜ਼ਿੰਦਗੀ ਉਹ ਹੀ ਸਫਲ ਹੈ ਜਿਹੜੀ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦਾ ਸਿਮਰਨ ਕਰਦਿਆਂ ਸਾਧ ਸੰਗਤ ਵਿੱਚ ਵਾਹਿਗੁਰੂ ਦੇ ਮਨੁੱਖ ਗੁਣ ਗਾਉਂਦਾ। ਗੁਣ ਗਾਉਣ ਨਾਲ ਇੱਕ ਤਾਂ ਗੁਣੀ ਵਿੱਚ ਮਨੁੱਖ ਅਭੇਦ ਹੋ ਸਕਦਾ, ਦੂਜਾ ਗੁਣ ਗਾਉਣ ਦੇ ਨਾਲ ਸਾਧ ਸੰਗਤ ਉਸ ਵਿੱਚ ਸਮਾ ਜਾਂਦਾ, ਉਸਦੀ ਸਮਾਈ ਹੋ ਜਾਂਦੀ ਹੈ ਤੇ ਉਹਨਾਂ ਗੁਰਮੁਖਾਂ ਦਾ ਜੀਵਨ ਸਫਲ ਹੋ ਜਾਂਦਾ। ਆਓ ਆਪਾਂ ਵੀ ਅਰਦਾਸ ਕਰੀਏ, ਧੰਨ ਗੁਰੂ ਅਰਜਨ ਦੇਵ ਸਾਹਿਬ, ਅਸੀਂ ਵੀ ਜੀਵਨ ਦੀ ਸਫਲਤਾ ਲਈ ਤੁਹਾਡੇ ਚਰਨਾਂ 'ਚ ਜੋਦੜੀ ਕਰਨ ਆਏ ਤੇ ਸਾਨੂੰ ਵੀ ਸਾਧ ਸੰਗਤ ਵਿੱਚੋਂ ਸਫਲ ਜੀਵਨ ਦੀ ਸਤਿਗੁਰੂ ਬਖਸ਼ਿਸ਼ ਪ੍ਰਾਪਤ ਕਰਵਾਓ ਤੇ ਜਿਨ੍ਹਾਂ ਦਾ ਫਿਰ ਸਾਧ ਸੰਗਤ ਜੀਵਨ ਜ਼ਿੰਦਗੀ ਸਫਲ ਹੋ ਗਈ ਉਹਨਾਂ ਲਈ ਸਤਿਗੁਰੂ ਸ਼ਬਦ ਦੀ ਆਰੰਭਤਾ ਕਰਦੇ ਨੇ। ਆਓ ਪਿਆਰ ਸਤਿਕਾਰ ਨਾਲ ਆਪਾਂ ਸਾਰੇ ਸਰਵਣ ਕਰੋ ਜੀ।
ਭਾਈ ਸੱਜ ਭੋਜਨ ਖਾਇਆ,
ਕਹਿਣ ਲੱਗੇ ਭਾਈ ਉਹ ਗੁਰਮੁਖ ਜਿਹੜੇ ਆ ਜਿਨ੍ਹਾਂ ਨੇ ਸੱਚ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਦੇ ਨਾਮ ਦੀ ਖੁਰਾਕ ਖਾਧੀ ਹੈ, ਕਿਉਂਕਿ ਆਤਮਿਕ ਖੁਰਾਕ ਸਾਡੀ ਪਰਮਾਤਮਾ ਦਾ ਭਜਨ ਹੈ, ਸਿਮਰਨ ਹੈ ਸਾਡੀ ਆਤਮਿਕ ਖੁਰਾਕ। ਸਾਹਿਬ ਕਹਿਣ ਲੱਗੇ ਜਿਸ ਨੇ ਸੱਚ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਖੁਰਾਕ ਖਾਧੀ ਹੈ, ਸੰਗਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਹੈ, ਪਰਮਾਤਮਾ ਦਾ ਕੀਰਤਨ ਕੀਤਾ ਹੈ, ਉਸਦੀ ਸਿਫਤ ਸਲਾਹ ਕੀਤੀ, ਵਡਿਆਈ ਕੀਤੀ, ਉਸ ਨੂੰ ਜ਼ਿੰਦਗੀ ਵਿੱਚ ਮਾਇਕ ਤ੍ਰਿਸ਼ਨਾ ਵੱਲੋਂ ਸ਼ਾਂਤੀ ਆ ਜਾਂਦੀ ਹੈ। ਫਿਰ ਮੇਰੀ ਬੇਨਤੀ ਸੁਣੀ, ਸਫਲ ਜੀਵਨ ਕਿਹਨੂੰ ਕਹਿੰਦੇ ਆ? ਜਦੋਂ ਜੀਵਨ ਸਫਲ ਨਾ ਹੋਵੇ, ਸਧਾਰਨ ਜੀਵਨ ਵਿੱਚ ਅੰਦਰ ਅੱਗ ਬਲਦੀ ਰਹਿੰਦੀ ਹੈ, ਭਾਵੇਂ ਬਾਹਰ ਕਿੰਨੀ ਸ਼ਾਂਤੀ ਹੋਵੇ ਅੰਦਰ ਅੱਗ ਬਲਦੀ ਰਹਿੰਦੀ ਹੈ, ਪਦਾਰਥਾਂ ਦੀ ਅੱਗ, ਤ੍ਰਿਸ਼ਨਾ ਦੀ ਅੱਗ ਅੰਦਰ ਹਰ ਵਕਤ ਬਲਦੀ ਰਹਿੰਦੀ ਹੈ। ਇਸ ਨੂੰ ਸ਼ਾਂਤ ਕਰਨ ਲਈ ਕੇਵਲ ਪਰਮਾਤਮਾ ਦਾ ਨਾਮ ਹੀ ਸਹਾਇਕ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿਉਂਕਿ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਨੂੰ ਨਾਮ ਹੀ ਠੰਡਿਆ ਕਰ ਸਕਦਾ। ਤੇ ਮੇਰੇ ਮਾਲਕ ਸਤਿਗੁਰੂ ਕਹਿਣ ਲੱਗੇ, ਭਾਈ ਜਿਨ੍ਹਾਂ ਨੇ ਸੱਚ ਸਦਾ ਚਿਰ ਨਾਮ ਦੀ, ਵਾਹਿਗੁਰੂ ਨਾਮ ਦੀ ਖੁਰਾਕ ਖਾਧੀ ਹੈ, ਨਾਮ ਜਪਿਆ ਹੈ, ਉਹਨਾਂ ਨੂੰ ਜ਼ਿੰਦਗੀ ਵਿੱਚ ਮਾਇਕ ਤ੍ਰਿਸ਼ਨਾ ਵੱਲੋਂ ਰੱਜ ਆ ਗਿਆ, ਤ੍ਰਿਪਤੀ ਹੋ ਗਈ, ਮਨ ਉਹਨਾਂ ਦਾ ਮਨ ਸ਼ਾਂਤ ਹੋ ਗਿਆ। ਸਾਧ ਸੰਗਤ ਜਿਨ੍ਹਾਂ ਨੇ ਆਪਣਾ ਜੀਵਨ ਸਾਧ ਸੰਗਤ ਵਿੱਚ ਜੁੜ ਕੇ ਸਫਲ ਕਰ ਲਿਆ।
ਮਨ ਤਨ ਰਸਨਾ ਨਾਮ ਧਿਆਇਆ।
ਇਹ ਦੂਸਰੀ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਮਨ ਵਿੱਚ, ਤਨ ਵਿੱਚ, ਹਿਰਦੇ ਵਿੱਚ ਤੇ ਰਸਨਾ ਨਾਲ, ਕਿਉਂਕਿ ਰਸਨਾ ਵੀ ਨਾਮ ਜਪਣ ਨੂੰ ਮਿਲੀ ਹੈ। ਸਾਹਿਬ ਤੇ ਬਾਣੀ ਵਿੱਚ ਕਹਿੰਦੇ ਨਾ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਏ। ਤੇ ਇਹ ਵੀ ਬਚਨ ਕਿਹਾ ਵੀ ਜਿਹੜੀ ਰਸਨਾ ਨਾਮ ਜਪਦੀ ਉਹ ਰਸਨਾ ਧਨ ਹੈ। ਸਾ ਰਸਨਾ ਧਨ, ਧਨ ਹੈ ਮੇਰੀ ਜਿੰਦੜੀਏ। ਜਿਹੜੀ ਰਸਨਾ ਨਾਮ ਜਪਦੀ ਉਹ ਧਨ, ਤੇ ਦੂਜੀ ਰਸਨਾ ਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ। ਸਾਹਿਬ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੀ, ਸਫਲ ਜੀਵਨ ਵਾਲਿਆਂ ਦੀ ਨਿਸ਼ਾਨੀ ਇਹ ਹੈ, ਉਹ ਮਨ ਵਿੱਚ ਵੀ, ਇਹ ਨਹੀਂ ਵੀ ਵਿਖਾਵੇ ਦਾ ਉਹ ਕਾਰਜ ਕਰਦੇ, ਉਹ ਮਨ ਵਿੱਚ ਵੀ, ਮਨ ਕਰਕੇ ਵੀ, ਬਚਨ ਕਰਕੇ, ਕਰਮ ਕਰਕੇ। ਮਨ ਤਨ, ਤਨ ਦਾ ਮਤਲਬ ਸਰੀਰ ਹਿਰਦੇ ਵਿੱਚ, ਤੇ ਰਸਨਾ ਜੀਵ ਨਾਲ ਉਹ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਵਾਹਿਗੁਰੂ ਦੇ ਚਰਨ ਪਰਸਦੇ ਨੇ, ਅਕਾਲ ਪੁਰਖ ਦੇ ਚਰਨਾਂ ਨਾਲ ਜੁੜਦੇ ਨੇ। ਉਸ ਨਾਮੀ ਦਾ ਨਾਮ ਜਪ ਕੇ ਇੱਕ ਦਿਨ ਉਹ ਨਾਮੀ ਵਿੱਚ ਅਭੇਦ ਹੁੰਦੇ ਨੇ, ਫਿਰ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ। ਪਹਿਲੀ ਤੁਕ ਵਿੱਚ ਇਹ ਬਚਨ ਆਇਆ ਕਿ ਮਨ ਕਰਕੇ, ਹਿਰਦੇ ਕਰਕੇ, ਰਸਨਾ ਕਰਕੇ ਧਿਆਉਣੇ ਵਾਲੇ, ਉਹਨਾਂ ਦੇ ਜੀਵਨ ਵਿੱਚ ਸ਼ਾਂਤੀ ਆ ਜਾਂਦੀ, ਸਕੂਨ ਆ ਜਾਂਦਾ, ਪਰਮ ਆਨੰਦ ਨਾਲ ਉਹਨਾਂ ਦਾ ਜੀਵਨ ਭਰ ਜਾਂਦਾ। ਉਹਨਾਂ ਦੀ ਪਦਾਰਥਾਂ ਦੀ ਦੌੜ ਭੱਜ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ।
ਜੀਵਨਾ ਹਰ ਜੀਵਨਾ।
ਸਾਹਿਬ ਕਹਿਣ ਲੱਗੇ ਵੀ ਅਸਲ ਜ਼ਿੰਦਗੀ ਕਿਹੜੀ ਹੈ, ਅਸਲ ਜੀਵਨ ਕਿਹੜਾ ਹੈ, ਉਹਦੇ ਬਾਰੇ ਹਜ਼ੂਰ ਕਿਰਪਾ ਕਰਦੇ ਹਨ।
ਜੀਵਨ ਹਰ ਜਪ ਸਾਧ ਸੰਗ।
ਭਾਈ ਅਸਲ ਜੀਵਨ ਸਾਧ ਸੰਗਤ ਵਿੱਚ ਪਰਮਾਤਮਾ ਦਾ ਨਾਮ ਜਪਣਾ, ਉਸ ਦੇ ਗੁਣ ਗਾਇਨ ਕਰਨੇ, ਇਹ ਹੀ ਅਸਲ ਜ਼ਿੰਦਗੀ ਹੈ, ਇਹ ਹੀ ਅਸਲ ਸਾਡਾ ਜੀਵਨ ਹੈ। ਨਾਮ ਜਪ ਕੇ ਪਤਾ ਲੱਗਦਾ ਕਿ ਅਸੀਂ ਕਿਹੜੇ ਕਾਰਜ ਵਾਸਤੇ ਆਏ ਹਾਂ, ਉਂਝ ਨਹੀਂ ਪਤਾ ਲੱਗਦਾ। ਉਂਝ ਤਾਂ ਹਜ਼ੂਰ ਕਹਿੰਦੇ ਨੇ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਪਰ ਅਸੀਂ ਕਰ ਕੀ ਰਹੇ ਹਾਂ, ਲੱਗਾ ਕਿਤ ਕੁਫਕੜੇ, ਸਭ ਮੁੱਕਦੀ ਚੱਲੀ ਰਹਿਣ। ਇਹ ਵੀ ਹਜ਼ੂਰ ਕਹਿੰਦੇ, ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੀ ਜਾਏ। ਜਨਮ ਬੜਾ ਉੱਤਮ ਹੈ, ਪਰ ਨਾਮ ਤੋਂ ਟੁੱਟਣ ਕਰਕੇ ਕੌਡੀਆਂ ਦੇ ਭਾ ਜਾ ਰਿਹਾ। ਸਤਿਗੁਰੂ ਪਾਤਸ਼ਾਹ ਇਹ ਬਚਨ ਬਾਰ ਬਾਰ ਸਾਨੂੰ ਤਕੀਦ ਕਰਦੇ ਨੇ ਵੀ ਸਾਧ ਸੰਗਤ ਵਿੱਚ ਜੁੜ ਕੇ ਜੀਵਨ ਦੀ ਅਸਲ ਸਮਝ ਪੈਂਦੀ, ਅਸਲ ਜ਼ਿੰਦਗੀ ਕੀ ਹੈ ਇਹ ਤੇ ਭਾਈ ਸਾਧ ਸੰਗਤ ਵਿੱਚ ਜੁੜ ਕੇ ਪਤਾ ਲੱਗਦਾ। ਤੇ ਜਿਨ੍ਹਾਂ ਨੂੰ ਲੱਗ ਜਾਂਦਾ ਉਹਨਾਂ ਦੀ ਜ਼ਿੰਦਗੀ ਵਿੱਚ ਫਿਰ ਸ਼ਾਂਤੀ, ਸਕੂਨ, ਪਰਮ ਆਨੰਦ ਵਰਤ ਜਾਂਦਾ ਹੈ। ਸਤਿਗੁਰੂ ਵਿਸਰਾਮ ਦੇ ਕੇ ਅਗਲੇ ਬਚਨਾਂ ਦੀ ਕਿਰਪਾ ਕਰਦੇ ਹਨ।
ਅਨੇਕ ਪ੍ਰਕਾਰੀ ਵਸਤਰ ਉਡਾਈ।
ਸਾਹਿਬ ਜੀ ਕਹਿੰਦੇ ਨੇ ਉਂਝ ਲੋਕ ਵੰਨ ਸਵੰਨੇ ਵਸਤਰ ਪਹਿਨਦੇ ਨੇ, ਕਿਉਂਕਿ ਕਈ ਲੋਕ ਆਪਣੇ ਤਨ ਦਾ ਪ੍ਰਦਰਸ਼ਨ ਕੱਪੜਿਆਂ ਰਾਹੀਂ ਕਰਦੇ। ਪਰ ਜਿਨ੍ਹਾਂ ਦਾ ਜੀਵਨ ਸਫਲ ਹੈ ਉਹਨਾਂ ਦੀ ਹਜ਼ੂਰ ਨੇ ਇੱਕ ਗੁਰੂ ਅਰਜਨ ਦੇਵ ਜੀ ਨੇ ਪਾਵਨ ਬਾਣੀ ਰਾਹੀਂ ਸੇਧ ਦਿੱਤੀ। ਕਹਿਣ ਲੱਗੇ ਜਿਹੜਾ ਗੁਰਮੁਖ ਹੈ ਨਾ, ਨਾਮ ਰੰਗ ਵਿੱਚ ਰੰਗਿਆ, ਉਹਨੂੰ ਵਸਤਰਾਂ ਦੀ ਪਰਵਾਹ ਨਹੀਂ ਕਰਦਾ, ਉਹਨੂੰ ਹੁੰਦੀ ਨਹੀਂ ਹੈ। ਮੇਰੇ ਪਾਤਸ਼ਾਹ ਜੀ ਦੇ ਬਚਨ ਹੈ, ਕਹਿਣ ਲੱਗੇ ਬਸਤਾ ਤੂੰ ਟੁੱਟੀ ਝੂਪੜੀ ਚੀਰ ਸਭ ਛਿੰਨਾ ਜਾਤ ਨਾ ਪੱਤ ਨਾ ਆਦਰ ਉਦਿਆਨ ਪਰਮੀਨਾ ਮਿੱਤਰ ਨਾ ਇੱਠ ਧਨ ਰੂਪ ਹੀਨ ਕਿਚ ਸਾਕ ਨਾ ਸੁੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭੁੰਨਾ ਤਿਨ ਤਿਸਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ। ਇਹ ਵਾਕ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਕੀ ਕਹਿੰਦੇ ਆ, ਭਾਵੇਂ ਨਾਮ ਜਪਣ ਵਾਲੇ ਦਾ ਜਿੱਥੇ ਰਹਿੰਦਾ ਨਾ ਕੋਈ ਸਵਾਦ ਦੀ ਕੁੱਲੀ ਨਾ ਹੋਵੇ, ਬੇਸ਼ੱਕ ਕੱਪੜੇ ਵੀ ਸਧਾਰਨ ਹੋਣ, ਪਰ ਜੇ ਕਿਤੇ ਆਤਮਾ ਰੰਗ ਵਿੱਚ ਰੰਗੀ ਹੈ ਨਾ, ਪ੍ਰਭੂ ਪ੍ਰੇਮ ਵਿੱਚ ਆਤਮਾ ਰੰਗੀ ਹੈ, ਉਹ ਸਿੱਖ ਮੇਰੇ ਲਈ ਸਾਰੇ ਭਾਵ ਲੋਕਾਂ ਦਾ ਰਾਜਾ, ਸਾਰੀ ਸ੍ਰਿਸ਼ਟੀ ਦਾ ਉਹ ਰਾਜਾ ਮੇਰੇ ਵਾਸਤੇ। ਉਹਨਾਂ ਦੀ ਧੂੜ ਕਿਤੇ ਮਿਲ ਜਾਏ ਤੇ ਮਨ ਪ੍ਰਸੰਨ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਭਾਵੇਂ ਕੁਝ ਲੋਕ ਕੱਪੜਿਆਂ ਰਾਹੀਂ ਆਪਣੇ ਤਨ ਦਾ ਪ੍ਰਦਰਸ਼ਨ ਕਰਦੇ ਆ, ਪਰ ਅੱਜ ਦੇ ਵਾਕ ਵਿੱਚ ਕਿਉਂਕਿ ਜੀਵਨ ਸਫਲਤਾ ਬਚਨ ਚੱਲ ਰਿਹਾ ਤੇ ਸਾਹਿਬ ਕਹਿਣ ਲੱਗੇ, ਅਸਲ ਵਿੱਚ ਜਿਨ੍ਹਾਂ ਦਾ ਜੀਵਨ ਸਫਲ ਹੈ ਨਾ, ਕੋਈ ਵੰਨ ਸਵੰਨੇ ਇੱਜ਼ਤ ਵਾਲੇ ਉਹਨਾਂ ਨੂੰ ਕੱਪੜੇ ਪਹਿਨਾਏ ਜਾਂਦੇ, ਕੋਈ ਅਸਲ ਵਿੱਚ ਇੱਜ਼ਤ ਵਾਲੇ ਕੱਪੜੇ ਪਹਿਨਦੇ ਆ। ਲੋਕ ਤੇ ਮਹਿੰਗੇ ਮਹਿੰਗੇ ਭਾ ਦੇ ਭੜਕੀਲੇ ਕੱਪੜੇ ਪਾ ਕੇ ਆਪਣਾ ਪ੍ਰਦਰਸ਼ਨ ਕਰਦੇ ਨੇ, ਪਰ ਪ੍ਰਭੂ ਪ੍ਰੇਮ ਵਿੱਚ ਰੰਗ ਜਿਹੜੇ ਰੰਗੇ ਹੋਏ ਗੁਰਮੁਖ ਨੇ, ਮੇਰੇ ਪਾਤਸ਼ਾਹ ਕਹਿਣ ਲੱਗੇ, ਉਹ ਰੱਬ ਦੀ ਰਹਿਮਤ ਦੇ ਵੰਨ ਸਵੰਨੇ ਉਹ ਕੱਪੜੇ ਪਹਿਨਦੇ ਹਨ, ਇੱਜ਼ਤ ਵਾਲੇ ਕੱਪੜੇ ਪਹਿਨਦੇ ਹਨ।
ਆਨੰਦਿਨ ਕੀਰਤਨ ਹਰ ਗੁਣ ਗਾਏ,
ਭਾਵ ਜਿਹੜੀ ਕੱਪੜੇ ਪਾ ਕੇ ਸ਼ੋਭਾ ਮਿਲਦੀ ਹੈ ਨਾ, ਉਹਨਾਂ ਗੁਰਮੁਖਾਂ ਨੂੰ ਦੁਨੀਆਂ ਵਿੱਚ ਉਹ ਸੁੱਖ ਮਿਲਦਾ, ਸ਼ੋਭਾ ਮਿਲਦੀ, ਜਿਹੜੇ ਦਿਨ ਰਾਤ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਤੇ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਦੇ ਨੇ। ਸਾਧ ਸੰਗਤ ਭਾਵੇਂ ਲੋਕ ਅਨੇਕਾਂ ਕਿਸਮਾਂ ਦੇ ਕੱਪੜੇ ਪਹਿਣ, ਪਰ ਅਸਲ ਵਿੱਚ ਜਿਹੜਾ ਦਿਨ ਰਾਤ ਪ੍ਰਭੂ ਦੀ ਕੀਰਤੀ ਕਰਨੀ, ਜੁੜਨਾ ਸਾਧ ਸੰਗਤ ਵਿੱਚ, ਪਾਤਸ਼ਾਹ ਕਹਿੰਦੇ ਜੁੜਨ ਵਾਲੇ ਮਨੁੱਖ ਨੂੰ, ਗੁਰਮੁਖ ਨੂੰ ਹੀ ਹਰ ਤਰ੍ਹਾਂ ਦੇ ਸੁੱਖ ਆਟੋਮੈਟਿਕ ਕਰਤਾਰ ਵੱਲੋਂ, ਕੁਦਰਤ ਕਾਦਰ ਵੱਲੋਂ ਉਹਨਾਂ ਨੂੰ ਪ੍ਰਾਪਤ ਹੋ ਰਹੇ ਨੇ। ਉਹਨਾਂ ਦੇ ਬਸਤਰ ਪਾਇਆਂ ਦੀ ਦੁਨੀਆਂ ਵਿੱਚ ਇੱਜ਼ਤ ਹੋ ਜਾਂਦੀ, ਸ਼ੋਭਾ ਉਹਨਾਂ ਬਸਤਰਾਂ ਦੀ ਬਣ ਜਾਂਦੀ ਹੈ ਜਿਹੜੇ ਦਿਨ ਰਾਤ ਸਿਫਤ ਸਲਾਹ ਕਰਦੇ ਨੇ ਤੇ ਵਾਹਿਗੁਰੂ ਜੀ ਦੇ ਗੁਣਾਂ ਦਾ ਭਾਈ ਗਾਇਨ ਕਰਦੇ ਹਨ। ਅਗਲੇ ਬਚਨ ਵਿੱਚ ਆਇਆ ਵੀ ਹਸਤੀ ਕਹੀਏ ਹਾਥੀ ਨੂੰ ਤੇ ਰੱਥ ਕਹੀਏ ਰੱਥਾਂ ਨੂੰ, ਅਸ ਕਹੀਏ ਘੋੜੇ ਨੂੰ ਤੇ ਅਸਵਾਰ ਕਹੀਏ ਸਵਾਰੀ ਕਰਨ ਵਾਲੇ ਨੂੰ। ਹਜ਼ੂਰ ਕਹਿੰਦੇ ਨੇ ਇਹ ਵੀ ਦੁਨੀਆਦਾਰੀ ਦੇ ਸੁੱਖ ਨੇ, ਹਾਥੀ ਦੀ ਸਵਾਰੀ ਕਰਨੀ, ਰੱਥਾਂ ਤੇ ਸਵਾਰ ਹੋਣਾ, ਇਹ ਅਮੀਰੀ ਦੇ ਪ੍ਰਤੀਕ ਨੇ, ਦੁਨੀਆਦਾਰੀ ਦੇ ਸੁੱਖਾਂ ਦੇ ਪ੍ਰਤੀਕ ਨੇ। ਅਸ ਘੋੜੇ ਦੀ ਸਵਾਰੀ ਕਰਨੀ, ਭਾਵ ਜਿੰਨੇ ਵੀ ਸੁੱਖ ਨੇ ਨਾ, ਅਸਲ ਵਿੱਚ ਆਤਮਿਕ ਸੁੱਖ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋਏ ਨੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਜੁੜ ਕੇ ਆਪਣਾ ਜੀਵਨ ਸਫਲ ਕਰ ਲਿਆ। ਸਾਧ ਸੰਗਤ ਉਹਨਾਂ ਲਈ ਸਾਰੇ ਸੁੱਖ ਜਿਹੜੇ ਉਹਨਾਂ ਤੋਂ ਕੁਰਬਾਨ ਕੀਤੇ ਜਾ ਸਕਦੇ ਨਾਮ ਜਪਣ ਵਾਲਿਆਂ ਤੋਂ, ਇਹ ਜਿੰਨੇ ਵੀ ਸੁੱਖਾਂ ਦੇ ਬਚਨ ਆਏ ਨੇ, ਗੁਰੂ ਸਾਹਿਬ ਕਹਿੰਦੇ ਨਾਮ ਜਪਣ ਵਾਲਿਆਂ ਤੋਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ, ਮੰਨੋ ਉਹਨਾਂ ਦੀ ਜਗਤ ਵਿੱਚ ਸ਼ੋਭਾ ਹੋ ਜਾਂਦੀ ਹੈ। ਰਸਤਾ ਤੱਕਦੇ ਨੇ ਵੀ ਵਾਹਿਗੁਰੂ ਨਾਲ ਜ਼ਿੰਦਗੀ ਵਿੱਚ ਮਿਲਾਪ ਹੋ ਜਾਏ, ਕਿਉਂਕਿ ਮਿਲਾਪ ਹੀ ਅਸਲ ਜੀਵਨ ਦਾ ਮਨੋਰਥ ਹੈ। ਜੀਵਨ ਸਫਲ ਤੋਂ ਬਾਅਦ ਮਿਲਾਪ ਦੀ ਅਵਸਥਾ ਜਾਗ ਪੈਂਦੀ ਹੈ। ਜਦੋਂ ਜੀਵਨ ਸਫਲ ਹੋ ਗਿਆ, ਸਾਰੇ ਆਤਮਿਕ ਸੁੱਖਾਂ ਦੀ ਪ੍ਰਾਪਤੀ ਹੋ ਗਈ, ਫਿਰ ਉਹ ਗੁਰਮੁਖ ਜਿਹੜੇ ਨੇ ਪਰਮਾਤਮਾ ਦਾ ਮਾਰਗ ਤੱਕਦੇ ਨੇ ਵੀ ਕਦੋਂ ਮਿਲਾਪ ਜਿਹੜਾ ਉਸ ਵਾਹਿਗੁਰੂ ਜੀ ਨਾਲ ਬਣ ਜਾਏ। ਜਦੋਂ ਮਿਲਾਪ ਬਣ ਜਾਂਦਾ, ਪੂਰਨ ਆਨੰਦ ਬਣ ਜਾਂਦਾ, ਉਹ ਫਿਰ ਵਾਹਿਗੁਰੂ ਜੀ ਦੇ ਘਰ ਦਾ ਰਸਤਾ ਤੱਕਦੇ ਨੇ। ਇੱਕ ਖਿੰਨ ਪਲ ਵਿਸਰੈ ਤੂੰ ਸੁਆਮੀ ਜਾਣੂ ਬਰਸ ਪਚਾਸਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਸੀਂ ਵਾਕ ਪੜ੍ਹਦੇ ਹਾਂ। ਉਹ ਕਹਿੰਦੇ ਇੱਕ ਘੜੀ ਨਾਲ ਮਿਲ ਕੇ ਤਾਂ ਕਲਯੁਗ ਹੋਤਾ, ਕਿਉਂਕਿ ਜ਼ਿੰਦਗੀ ਵਿੱਚ ਕਦੀ ਕਦੀ ਇਸ ਤਰ੍ਹਾਂ ਦੀ ਅਵਸਥਾ ਬਣਦੀ ਹੈ। ਮੇਰੇ ਪਾਤਸ਼ਾਹ ਬਿਆਨ ਕਰ ਰਹੇ ਨੇ ਇੱਕ ਘੜੀ ਨਾਲ ਮਿਲ ਕੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਤੇਰੇ ਤੁਧ ਭਗਵੰਤਾ, ਮੋਹ ਰੈਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਰ ਕਾ ਮਾਰਗ ਹਿਰਦੈ ਨਿਹਾਰੀ। ਉਹ ਹਿਰਦੈ ਵਿੱਚ ਨਿਹਾਰੀ ਹੁੰਦਾ ਵੇਖਣਾ ਤੱਕਣਾ, ਮਾਰਗ ਦਾ ਮਤਲਬ ਰਸਤਾ, ਉਹ ਪਰਮਾਤਮਾ ਦੇ ਮਿਲਾਪ ਦਾ ਰਸਤਾ ਤੱਕਦੇ ਰਹਿੰਦੇ, ਇਸੇ ਤਾਕ ਵਿੱਚ ਰਹਿੰਦੇ ਨੇ ਕਿ ਜ਼ਿੰਦਗੀ ਦਾ ਕਿਹੜਾ ਪਲ ਸੁਹਾਵਣਾ ਬਣੇ, ਜਿਸ ਪਲ ਵਿੱਚ ਮੇਰਾ ਮੇਰੇ ਮਾਲਕ ਨਾਲ ਮਿਲਾਪ ਕਾਇਮ ਹੋ ਜਾਵੇ। ਉਹ ਮਿਲਾਪ ਦੀ ਪ੍ਰੇਮ ਅਵਸਥਾ ਦੀ ਫਿਰ ਉਡੀਕ ਕਰਨ ਲੱਗ ਪੈਂਦੇ ਨੇ ਤੇ ਸਾਧ ਸੰਗਤ ਪ੍ਰਭੂ ਦੇ ਪ੍ਰੇਮ ਦਾ ਰਸਤਾ ਉਹ ਤੱਕਦੇ ਹਨ।
ਮਨ ਬਣ ਅੰਤਰ ਚਰਨ ਧਿਆਇਆ।
ਫਿਰ ਉਹਨਾਂ ਦੀ ਇੱਕ ਅਵਸਥਾ ਦਾ ਜ਼ਿਕਰ ਗੁਰੂ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਭਾਈ ਉਹ ਮਨ ਵਿੱਚ ਤੇ ਤਨ ਅੰਦਰ, ਮਨ ਅੰਦਰ ਤਨ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਫਿਰ ਧਿਆਨ ਧਰਨ ਲੱਗ ਪੈਂਦੇ। ਉਹ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਨੇ ਕਿਉਂਕਿ ਮਾਈ ਚਰਨ ਗੁਰ ਮਿੱਠੇ, ਹਜ਼ੂਰ ਬਾਣੀ ਵਿੱਚ ਵੀ ਕਹਿੰਦੇ ਵੱਡਾ ਭਾਗ ਦੇਵੈ ਪਰਮੇਸ਼ਰ, ਕੋਟ ਫਲਾਂ ਦਰਸ਼ਨ ਗੁਰ ਦੀਠੈ। ਆਹ ਕਰੋੜਾਂ ਫਲ ਹੈ ਗੁਰੂ ਦੇ ਦਰਸ਼ਨ ਕਰਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਸਤਿਗੁਰੂ ਕਹਿੰਦੇ ਮਾਈ ਇਹ ਭਾਈ ਸਾਧ ਸੰਗਤ ਜੀ, ਗੁਰੂ ਦੇ ਚਰਨ ਬੜੇ ਮਿੱਠੇ ਹੈ। ਗੁਰੂ ਦੇ ਚਰਨ ਕਿਹੜੇ ਨੇ? ਅਸੀਂ ਬਾਣੀ ਵਿੱਚੋਂ ਸਤਿਗੁਰੂ ਦੇ ਦਰਸ਼ਨ ਕਰਾਂਗੇ। ਤੇ ਮੇਰੇ ਪਾਤਸ਼ਾਹ ਕਹਿਣ ਲੱਗੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਜਿਹੜੇ ਗੁਰੂ ਦੇ ਸ਼ਬਦ ਰੂਪ ਚਰਨ ਨੇ ਇਹਨਾਂ ਦਾ ਧਿਆਨ ਧਰਨਾ ਹੈ। ਅਸੀਂ ਮਲ ਮਾਸ ਵਾਲੇ ਚਰਨਾਂ ਦਾ ਧਿਆਨ ਨਹੀਂ ਧਰਨਾ, ਗੁਰੂ ਦੇ ਸ਼ਬਦਾਂ ਦੇ ਚਰਨਾਂ ਦਾ ਧਿਆਨ ਧਰਨਾ, ਗੁਰੂ ਦੀ ਸਿੱਖਿਆ ਦਾ ਧਿਆਨ ਧਰਨਾ। ਤੇ ਅਰਦਾਸ ਇਹ ਕਰਨੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੇਰੇ ਉੱਤੇ ਮੇਰੇ ਦਾਤਾ ਇਹ ਕਿਰਪਾ ਕਰੋ, ਮੈਂ ਸਦਾ ਤੁਹਾਡੇ ਚਰਨਾਂ ਨਾਲ ਮਨ ਕਰਕੇ ਤਨ ਕਰਕੇ ਜੁੜਿਆ ਰਵਾਂ, ਤੁਹਾਡੇ ਚਰਨਾਂ ਦਾ ਸ਼ਬਦ ਦਾ ਧਿਆਨ ਧਰਦਾ ਰਵਾਂ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਤੇ ਸ਼ਬਦ ਦੀ ਅਖੀਰਲੀ ਤੁਕ ਵਿੱਚ ਸਤਿਗੁਰੂ ਕਿਰਪਾ ਵਰਤਾਰੇ ਨੇ, ਕਹਿਣ ਲੱਗੇ ਉਸ ਦਾਸ ਨੇ, ਕਿਸ ਦਾਸ ਨੇ, ਜਿਸ ਨੇ ਮਨ ਕਰਕੇ ਤਨ ਕਰਕੇ ਹਿਰਦੇ ਕਰਕੇ ਪ੍ਰਭੂ ਜੀ ਦੀ ਸਿੱਖਿਆ ਦਾ ਧਿਆਨ ਧਰਿਆ, ਤੇ ਉਸ ਦਾਸ ਨੇ ਸੁੱਖ ਨਿਧਾਨ ਪ੍ਰਭੂ ਨੂੰ ਲੱਭ ਲਿਆ। ਕਿਉਂਕਿ ਜਦੋਂ ਪ੍ਰਭੂ ਮਿਲ ਜਾਏ ਤੇ ਜੀਵਨ ਸਫਲ ਹੈ। ਜੀਵਨ ਸਫਲ ਦਾ ਹੀ ਪਵਿੱਤਰ ਹੁਕਮਨਾਮਾ ਆਇਆ ਤੇ ਜੀਵਨ ਸਫਲ ਦਾ ਸੋਨਾ ਸਾਧ ਸੰਗਤ ਹੈ। ਜਿਵੇਂ ਜਿਵੇਂ ਸਾਧ ਸੰਗਤ ਵਿੱਚ ਜੁੜਾਂਗੇ, ਜੀਵਨ ਵਿੱਚ ਪਵਿੱਤਰਤਾ ਬਣਦੀ ਹੈ, ਜੀਵਨ ਮਹਾਨ ਬਣਦਾ ਹੈ। ਤੇ ਮੇਰੇ ਸਤਿਗੁਰੂ ਨੇ ਅਖੀਰਲੇ ਤੁਕ ਵਿੱਚ ਕਿਰਪਾ ਕਰ ਦਿੱਤੀ, ਜਦੋਂ ਮਿਲਾਪ ਹੋ ਗਿਆ, ਕਹਿਣ ਲੱਗੇ ਉਸ ਦਾਸ ਨੇ ਜਿਸ ਨੇ ਮਨ ਕਰਕੇ ਤਨ ਕਰਕੇ ਚਰਨਾਂ ਦਾ, ਸਿੱਖਿਆ ਦਾ, ਗੁਰੂ ਦੇ ਬਚਨਾਂ ਦਾ ਧਿਆਨ ਧਰਿਆ। ਤੇ ਸਾਹਿਬ ਕਹਿੰਦੇ ਹਰ ਸੁੱਖ ਨਿਧਾਨ ਨਾਨਕ ਦਾਸ ਪਾਇਆ। ਹੇ ਭਾਈ, ਪੰਚਮ ਪਿਤਾ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾ ਕੇ ਕਹਿਣ ਲੱਗੇ ਕਿ ਉਸ ਦਾਸ ਨੇ ਹੀ ਸੁੱਖ ਨਿਧਾਨ ਪ੍ਰਭੂ ਨੂੰ ਘਰ ਵਿੱਚ ਬੈਠਿਆਂ ਲੱਭ ਲਿਆ, ਹਿਰਦੇ ਵਿੱਚੋਂ ਲੱਭ ਲਿਆ, ਬਾਹਰ ਭਟਕਣ ਦੀ ਲੋੜ ਨਹੀਂ ਪਈ। ਬਾਬਾ ਜੀ ਸਾਨੂੰ ਬਾਣੀ ਵਿੱਚ ਵੀ ਸਾਡੇ ਤੇ ਕਿਰਪਾ ਕਰਦੇ, ਭਗਤ ਕਬੀਰ ਜੀ ਵੀ, ਉਹ ਤੇ ਧਾਰਮਿਕ ਵਿਅਕਤੀਆਂ ਨੂੰ ਵੀ ਕਹਿੰਦੇ ਨੇ ਵੀ ਤੁਸੀਂ ਐਵੇਂ ਬਹਿਸ ਮੁਬਹਿਸ ਕਰਨ ਦੀ ਬਜਾਏ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ, ਜੇ ਤੁਸੀਂ ਇੱਕਦਮ ਕਿਤੇ ਪਰਮਾਤਮਾ ਦੀ ਬੰਦਗੀ ਨਾਲ ਜੁੜ ਜਾਓ ਤੇ ਹਾਜ਼ਰ ਹਜ਼ੂਰ ਤੁਸੀਂ ਪ੍ਰਤੱਖ ਦੇਖ ਸਕਦੇ ਜੇ, ਤੁਸੀਂ ਤਾਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਲੇ ਪਾਸੇ ਤੁਰੇ ਜੇ। ਬਾਬਾ ਜੀ ਨੇ ਵੀ ਬਚਨ ਕਿਹਾ, ਕਹਿਣ ਲੱਗੇ ਬੰਦੀ ਖੋਜ ਦਿਲ ਹਰ ਰੋਜ਼, ਨਾ پھر پریشانی ماہی یہ جو دنیا سے میلا دستگیری نہ ایتھے ہاتھ وچ پکڑن والا تے کچھ بھی نہیں یہ جادوگری میلا ہے اے بندے اے انسان جس دن دلوں کھوج کرے گا نا ساد سنگت وچ جڑ کے تے ملاپ والا رستہ تینوں لب پوے گا ملاپ بن جائے گا جس دن ملاپ بن جاندا ہے اس دن زندگی دے تمام چوڑے فکرے سب ختم ہو جاندے نے اے اج دے پاون گرواک وچ حضور نے کرپا کیتی جدو سفل جیون بنیا پھر پرماتما دی پراپتی دی رحمت ورت جاندی ہے آؤ سا سنگت جو لڑی وار گرو کے پرسنگ گرو کی پوتر امرت باعی کی لڑی وار کتھا بلاول راگ آرمب ہے 800 ستگرو جی کا پنا انگ 47 پوتر انگ کے شبد سشوبت ہے یہ دوسرا اس شبد کا بند ہے پہلا جڑا بند ہے وہ مان یوگ سنگھ صاحب جی نے وچار دتا ہے ہوں دوسرے بند کی آپ امرت باعی کی کتھا بڑے پریم ستکار نال سرون کرو جی
امرت پریا کا نام میں دلے ٹوہنی
سر جی کہندے نے ہے بھائی پرماتما دا آتمک جیون دین والا نام میرے جیون دا سہارا ہے کیونکہ میرا جیون انج چل ہی نہیں سکتا نام تو بغیر آتمک جیون دین والا نام میرے جیون دا سہارا ہے کیویں سہارا ہے جیویں اندھے نوں سا سنگت سوٹی دا سہارا ہوندا ہے نا اندھے نوں سوٹی دا انج مینوں پرماتما دے نام دا سہارا کیونکہ میں بھی مایا دے موہ وچ انا ہویا پیا حضور بانی چ کہندے نے اندھے وہ نہیں ہے جنہ کول دو اکھاں نہیں اصل وچ اندھے وہ نے جڑے خسم دے راہ توں پلے ہوئے نے وسرے ہوئے نے اندھے اے نہ آکھیاں جن مکھ لوئن نہیں اندھے سہی نانکا جے خسموں کٹھے جائے حضور کرپا کردے نے آتمک جیون دین والا نام میرے جیون دا سہارا جنے اندھے نوں سوٹی دا سہارا ہے اس پرماتما انج تیرے نام دا مینو سہارا تے اپنا سادھ سنگت وچوں کرپا کر کے نام بخشو حضور یہ بھی بچن کردے آ میں اندلے ہر نام میں اندلے ہر نام لکٹی کوہنی روحو صاحب کی ٹیک نہ موہ موہنی کہن لگے پرماتما یہ کرپا کرو نام دی دات دیو جیویں اندھا بندہ سوٹی دی ٹو نال اپنی منزل تے پہنچ جاندا ٹکانے تے میں بھی تواڈی نام دی سوٹی دے سہارے تواڈی ٹیک دے سہارے تواڈے در تے پہنچنا ہے میرے کول گیان دا چکشو نہیں گیان دی اکھ نہیں تے گیان دی اکھ تو بغیر تواڈے تک نہیں پہنچیا جا سکدا اس لیے میں اندھا ہاں مایا موہ وچ اندھا ہاں اگیانی ہاں کرپا کر کے گیان دا چکشو بخشو یہ تواڈا نام آتمک جیون دین والا میرا جیون دا سہارا ہے
اوہ جو ہے بہ پرکار سندر موہنی
وہ جڑی سندری مایا ہے نا من نوں پسان والی جو سندری مایا ہے جیواں نوں کئی طریقیاں نال تک رہی ہے جیون جیواں اتے کئی طرح دے حلے بول دی ہے دیکھو کس طرح دے حلے ہوندے ساڈی زندگی چ آپاں کنی وار 24 گھنٹیاں وچ ساڈا من بولدا ہے کدی اسی ستھر ہو جانے ہیں کدی نکی نکی گل تے چنتا کرن لگ پینے بولن لگ پینے ہیں جے جیون سفل ہوئے تے زندگی ڈولدی نہیں جے جیون سفل نہ ہوئے تے پتہ نہیں کتھے آن کے من ٹک جانا تے کتھے آن کے من نے ڈول جانا یہ ڈولن والی اوستھا جڑی سدا بنی رہندی ہے حضور اج دی پوتر گرواک وچ کرپا کردے نے واہگرو میں مایا موہ دے وچ اندھے موہ تیری نام لگتی کون سہارا میرے لئی مایا مولی مایا سندری مایا کئی طریقیاں ਨਾਲ ਜੀਵਾਂ ਨੂੰ ਤਾੜਦੀ ਰਹਿੰਦੀ ਹੈ, ਕਈ ਪ੍ਰਕਾਰ ਨਾਲ ਉਹ ਜੀਵਾਂ ਵੱਲ ਤੱਕਦੀ ਹੈ। ਬਹੁਤ ਪ੍ਰਕਾਰੀ ਹੋ ਕੇ ਆਪ ਕਿਰਪਾ ਕਰੋ, ਨਾਮ ਬਖਸ਼ ਕੇ ਮੈਨੂੰ ਇਹਨਾਂ ਦੇ ਹੱਲਿਆਂ ਤੋਂ ਬਚਾ ਲਓ, ਡੋਲਣ ਤੋਂ ਬਚਾ ਲਓ। ਹੁਣੇ ਆਪਾਂ ਇੱਕ ਬਚਨ ਪੜਿਆ ਸੀ, ਡੰਡੌਤ ਬੰਦਨ ਅਣਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਾਹਿਬ ਜੀ ਮੈਨੂੰ ਬਚਾ ਲਓ।
ਮੋਹਣੀ ਮਹਾ ਬਚਿਤੁਰ ਚੰਚਲ ਅਣਕ ਭਾਵ ਦਿਖਾਵਾਏ।
ਸਾਹਿਬ ਕਹਿਣ ਲੱਗੇ, ਕਈ ਰੰਗਾਂ ਵਾਲੀ ਮਾਇਆ, ਮਨ ਨੂੰ ਮੋਹਣ ਵਾਲੀ ਮਾਇਆ, ਚੰਚਲ ਮਾਇਆ, ਇਹ ਕਈ ਤਰ੍ਹਾਂ ਦੇ ਹਾਵ ਭਾਵ ਜੀਵਾਂ ਨੂੰ ਦਿਖਾਉਂਦੀ ਰਹਿੰਦੀ ਹੈ, ਭਾਵ ਕਈ ਤਰ੍ਹਾਂ ਦੇ ਨਖਰੇ ਦਿਖਾਉਂਦੀ ਹੈ। ਸਾਹਿਬ ਜੀ ਮੈਨੂੰ ਇਹਦੇ ਝੋਲਿਆਂ ਤੋਂ ਬਚਾ ਕੇ ਆਪਣਾ ਸਹਾਰਾ ਦੇਣ ਵਾਲਾ ਨਾਮ ਬਖਸ਼ੋ ਜੀ।
ਮਿੱਠੇ ਮਨ ਲਾਗੈ ਨਾਮ ਲੈਣ ਨਾ ਆਵਾਏ।
ਢੀ ਧੋ ਕੇ ਮੁੜ ਮੁੜ ਕੇ ਆਪਣਾ ਪ੍ਰਭਾਵ ਬਣਾ ਕੇ ਕਿਉਂਕਿ ਆਖਰ ਜੀਵਾਂ ਦੇ ਮਨ ਵਿੱਚ ਮਿੱਠੀ ਲੱਗਣ ਲੱਗ ਪੈਂਦੀ ਹੈ। ਹੋਰ ਢੀਠ ਮਿੱਠੀ ਮਨੈ ਲੱਗੇ, ਢੀਠ ਹੋ ਕੇ ਮੁੜ ਮੁੜ ਕੇ ਆਪਣਾ ਪ੍ਰਭਾਵ ਦੇ ਕੇ ਆਪਣੇ ਰੰਗ ਜਲਵੇ ਦਿਖਾ ਕੇ ਤੇ ਫਿਰ ਜੀਵਾਂ ਦੇ ਮਨ ਵਿੱਚ ਮਾਇਆ ਮਿੱਠੀ ਲੱਗਣ ਲੱਗ ਪੈਂਦੀ ਹੈ। ਤੇ ਜਦੋਂ ਮਾਇਆ ਮਿੱਠੀ ਲੱਗਣ ਲੱਗ ਪੈਂਦੀ ਹੈ ਤੇ ਫਿਰ ਨਾਮ ਮਨ ਜਿਹੜਾ ਹੈ ਉਹ ਨਾਮ ਲੈਣ ਵਾਲੇ ਪਾਸੇ ਤੇ ਨਹੀਂ ਤੁਰਦਾ, ਭਾਵ ਮਨ ਨਾਮ ਜਪਣ ਨੂੰ ਫਿਰ ਤਿਆਰ ਨਹੀਂ ਹੁੰਦਾ, ਨਾਮ ਜਪਣ ਤੋਂ ਮਨ ਆਲਸ ਕਰਨ ਲੱਗ ਪੈਂਦਾ ਹੈ।
ਰਹਿ ਬਣ ਹੈ ਤੀਰਾ ਵਰਤ ਪੂਜਾ ਬਾਟ ਕਾਟਾ ਜੋਹਣੀ।
ਸਤਿਗੁਰੂ ਕਹਿੰਦੇ ਮਾਇਆ ਇਤਨੀ ਪ੍ਰਬਲ ਹੈ ਕਿ ਘਰ ਵਿੱਚ ਗ੍ਰਿਸ਼ਤ ਵਿੱਚ ਗ੍ਰਿਸ਼ਤੀਆਂ ਨੂੰ ਤੇ ਜੰਗਲਾਂ ਵਿੱਚ ਰਹਿਣ ਵਾਲੇ ਤਿਆਗੀਆਂ ਨੂੰ ਤੇ ਤੀਰਥ ਕੰਢਿਆਂ ਤੇ ਵਸਣ ਵਾਲੇ ਤੀਰਥ ਇਸ਼ਨਾਨੀਆਂ ਨੂੰ ਤੇ ਜਿਹੜੇ ਵਰਤ ਆਦਿਕ ਰੱਖਦੇ ਨੇ, ਦੇਵ ਪੂਜਾ ਕਰਦੇ ਨੇ, ਰਸਤਿਆਂ ਤੇ ਪੱਤਣਾਂ ਤੇ ਰਹਿਣ ਵਾਲੇ, ਇਹ ਸਾਰਿਆਂ ਨੂੰ ਮਾਇਆ ਆਪਣੀ ਤਾੜ ਵਿੱਚ ਰੱਖਦੀ, ਮਾਇਆ ਤਾੜ ਕੇ ਰੱਖਦੀ ਹੈ, ਇਹਨਾਂ ਸਾਰਿਆਂ ਉੱਤੇ ਮਾਇਆ ਆਪਣਾ ਪ੍ਰਭਾਵ ਬਣਾਉਂਦੀ ਹੈ। ਤੇ ਗਰੀਬ ਨਿਵਾਜ ਮੈਂ ਅਸੀਂ ਸਖੀਆਂ ਮਿਲ ਕੇ ਅਰਦਾਸ ਕਰਦੀਆਂ, ਮੇਰੇ ਦਾਤਾ ਜੀ ਕਿਰਪਾ ਕਰੋ ਤੇ ਇਸ ਮਾਇਆ ਦੇ ਹੱਲਿਆਂ ਤੋਂ ਮੈਨੂੰ ਬਚਾ ਕੇ ਸਹਾਰਾ ਦੇਣ ਵਾਲਾ ਨਾਮ ਬਖਸ਼ੋ।
ਨਾਨਕ ਪਯੰ ਪੈ ਦਇਆ ਧਾਰ ਮੈਂ ਨਾਮ ਅੰਬੁਲੀ ਟੋਹਣੀ।
ਪੰਚਮ ਪਿਤਾ ਗੁਰੂ ਨਾਨਕ ਸਾਹਿਬ ਦੇ ਨਾਮ ਦੀ ਮੋਹਰ ਲਾ ਕੇ ਕਹਿਣ ਲੱਗੇ, ਪਯੰ ਪੈ ਦਾ ਅਰਥ ਹੁੰਦਾ ਵਾਹਿਗੁਰੂ ਦਇਆ ਕਰੋ, ਵਾਹਿਗੁਰੂ ਨਾਲ ਸਤਿਗੁਰੂ ਬੇਨਤੀ ਕਰਦੇ, ਪਯੰ ਪੈ ਬੇਨਤੀ ਕਰਦੇ, ਦਇਆ ਧਾਰੋ, ਮਾਲਕ ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ, ਮੈਂ ਨਾਮ ਅੰਦਲੇ ਟੂਣੀ, ਜਿਵੇਂ ਅੰਧੇ ਲਈ ਸੋਟੀ ਸਹਾਰਾ ਹੈ, ਇੰਜ ਮੈਂ ਮਾਇਆ ਵਿੱਚ ਅੰਨੇ ਹੋਏ ਲਈ ਤੇਰਾ ਨਾਮ ਸਹਾਰਾ ਹੈ। ਮਾਇਆ ਦੇ ਹੱਲੇ ਹਰ ਥਾਂ ਬੋਲਦੇ ਆ, ਆਪਣੀ ਕਿਰਪਾ ਵਰਤਾ ਕੇ ਮਾਇਆ ਬਖਸ਼ੋ, ਆਪਣੀ ਕਿਰਪਾ ਬਖਸ਼ੋ। ਇਹ ਦੂਸਰੇ ਸ਼ਬਦ ਦਾ ਦੂਸਰਾ ਬੰਦ ਸੀ। ਸਾਧ ਸੰਗਤ ਗੁਰਮਤ ਕਥਾ ਕਰਦੇ ਆ, ਗੁਰ ਸ਼ਬਦ ਦੀ ਵਿਚਾਰ ਕਰਦੇ ਆ, ਅਨੇਕ ਭੁੱਲਾਂ ਹੋ ਜਾਂਦੀਆਂ। ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਮੁੱਚੇ ਪ੍ਰਬੰਧ ਦਾ ਦਾਸ, ਬਹੁਤ ਬਹੁਤ ਧੰਨਵਾਦ। ਉਚੇਚਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਕੇ ਅਖੀਰਲੀਆਂ ਤੁਕਾਂ ਦਾ ਪਾਠ ਕਰਕੇ ਸਮਾਪਤੀ ਹੈ।
ਗ੍ਰਹਿ ਬਣ ਹੈ ਤੀਰਾ ਵਰਤ ਪੂਜਾ ਬਾਟ ਕਾਟਾ ਜੋਹਣੀ। ਨਾਨਕ ਪਯੰ ਪੈ ਦਇਆ ਧਾਰੋ ਮੈਂ ਨਾਮ ਅੰਬੁਲੀ ਟੋਹਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।